Thank you. जिनकारी उपदेश ज्ञान अंजन दिया, जिनकारी उपदेश ज्ञान अंजन दिया।
Thank you. खसम छोड़ भातों भर्म पुलानी है सिंगार बनाया लख सिंगार बनाया कार जुमानी के
कसम छाड़ी दूजे लगे
दूजे भाई गुच्छिया
कसम छोड़ी दूजे लगे डूबे से बनिया
दूजे पासों मंगिया
कसम छोड़
दूजे लगे
सन्मान योग गुरु खालसा जीओ
सत्कार जो गुरु दा रूप सत्संग जियो सतगुरां दी अपार बख्शंदगी नाल संगत दे दर्शन संगत दे हजूर विच ते साथ साथ अंदर जुड़ के बैठन दा ते गुरु दे यस करन ते सुन दा सुभाग प्राप्त होया है। गुरु की अपार बख्शिश नाल ऐसे मौके प्राप्त होंगे। आप बड़ भागे हो जो गुरु साहब जी दे उदेश अते सिद्धांतां नूं सिरमस्तक स्वीकार करते हुए गुरु की पावन हजूरी विच आके जीवन का कुछ ना कुछ समा सतगुरां दी आसीसां लैन सर्फ कर रहे हो, गुजार रहे हो, बिता रहे हो। कबीर साहब जी आंदे ने कि परमेश्वर की आराधना विच परमेश्वर नूं आराधना वालियां विच जे थोड़े तो थोड़ा समा भी गुजारिया जाए तो वह लाभदायक हुंदा है। एक घड़ी आधी घड़ी आधी हूं ते आग, कबीर एक घड़ी आधी घड़ी आधी हूं ते आद, भगतन सेती गोष्ट जो कीनो सोला। ये लाभदायक कर्म है संगत द्वारा परमेश्वर का जस करना या सुनना। बाणी गुरु जी अंदर ही कबीर साहब जी दे फरमान द्वारा गुरु अर्जन देव महाराज जी ने असा सारे दुनियादारा एक होर भी सेध बख्शी है कि जो दिल आके ये पवित्र कर्म करता है, जो चित जोड़ के संगत च बैठता परमेश्वर के जस नूं सुनदा या करता है, वह भावें किसी देश का होवे ते किसी वेस का होवे, किसी आशा ते किसी भाषा नाल तुअलक रखता होवे, अमीर गरीब राव रंग आला अदना शाहो गदा नर नारी कोई भी होवे, पर जो ये दोनों कर्म मन की एकाग्रता ते महवियत नाल करता है ना, सुनना ते करना, परमेश्वर का जस गायन करना अथवा दिल ला के सुनना, जो कोई भी ऐसा कर्म करता है उन्हों रुतबा फजीलत ते उच्चतम की प्राप्त हुंदा है। कबीर साहब जी दे ही महावाका अंदर श्री गुरु अर्जन देव महाराज जी ने ये दात बख्शी है शब्द भंडार विच्चों। आप जी कहंदे ने कबीर कोई गावे को सुने हर नामा चित ला, जे चित ला के दुनिया का कम भी कोई ना किया जाए तो मैं तो वेखदा पे रोज़ बनाद्या बनाद्या प्रशादा भी सोहना नहीं बनता, रोज बंद्या बंद्या दस्तार भी चंगी नहीं बजदी। ते इस तरह दुनियादारी का कम भी जे मनुख चित ला के ना करे तो पूरा आनंद नहीं आता, उसकी फिनिशिंग नहीं हो सकती। ऐन इस तरह अध्यात्मवाद अंदर भी रूहानियत अंदर भी रब दे राह उत्ते भी स्पिरिचुअलिज्म अंदर भी यही बात है। साजन ते सृजनहार दा सिमरन भजन कीर्ति जे कोई चित ला के ना करे ते चित ला के ना सुने तो फिर उन्हें पूर्ण फायदा नहीं हो सकता। एक कन्न रस वाली बात तो हो सकती है, एक राग दा नशा तो हो सकता है, लेकिन जो प्राप्त होना है वह हाले होर है। गुरमत विच निरा राग प्रवान नहीं, राग अंदर रब्बी काव रल जाए तो कीर्तन बनता है। याद रखना निरे रागी सतगुरां तो पहले भी बड़े सन ते गुरु साहिबान तो बाद भी बड़े हन, पर वो कीर्तन नहीं होया करदा। राग अंदर परमेश्वर का जस बाणी रल जाए तो कीर्तन बन जाता है। ਨਹੀਂ ਤਾਂ ਗੁਰਦੁਆਰੇ ਵਿੱਚ ਰਾਗ ਸੁਣ ਲਓ ਤਾਂ ਕਿ ਜਾਂ ਕਿਸੇ ਸਿਨੇਮੇ ਹਾਲ ਵਿੱਚ ਸੁਣ ਲਓ ਤਾਂ ਕਿ ਦੇਰ ਇਜ਼ ਨੋ ਡਿਫਰੈਂਸ, ਕੋਈ ਫਰਕ ਨਹੀਂ। ਰਾਗ ਦਾ ਕੰਮ ਹੈ ਮਨੁੱਖ ਦੇ ਮਨ ਉੱਤੇ ਅਸਰ ਕਰਨਾ, ਇਹਦੇ ਮਨ ਨੂੰ ਮੁਲਾਇਮ ਕਰਨਾ, ਇਹਦੇ ਮਨ ਨੂੰ ਪਿਘਲਾ ਦੇਣਾ, ਇਹਦੇ ਮਨ ਨੂੰ ਨਰਮ ਕਰ ਦੇਣਾ। ਰਾਗ ਤਾਂ ਗੁਰਦੁਆਰੇ ਸਾਹਿਬ ਸੁਣ ਲਈਏ ਤਾਂ ਕਿ, ਜਾਂ ਫਿਲਮ ਸਥਾਨ ਵਿੱਚ ਸਿਨੇਮੇ ਹਾਲ ਅੰਦਰ ਕਿਸੇ ਥੀਏਟਰ ਅੰਦਰ ਸੁਣ ਲਈਏ ਤਾਂ ਕਿ, ਇੱਕੋ ਹੀ ਕੰਮ ਕਰਦਾ ਹੈ ਕਿ ਮਨੁੱਖ ਦੇ ਮਨ ਨੂੰ ਮੋਲਡ ਕਰਦਾ ਹੈ, ਨਰਮ ਕਰਦਾ ਹੈ। ਇੱਥੇ ਬਸ ਨਹੀਂ, ਇਸ ਤੋਂ ਅੱਗੇ ਅਸਾਂ ਚੱਲਣਾ ਹੈ। ਗੁਰੂ ਸਾਹਿਬ ਜੀ ਇਸ ਤੋਂ ਅੱਗੇ ਲਗਾਏ ਨੇ, ਮਨੁੱਖ ਦਾ ਮਨ ਨਰਮ ਹੋ ਜਾਏ, ਮਸਲਨ ਜਿਵੇਂ ਮੋਮ ਨਰਮ ਹੋ ਜਾਏ, ਲਾਖ ਨਰਮ ਹੋ ਜਾਏ, ਅਤੇ ਤੁਸੀਂ ਕੋਈ ਉਸ ਉੱਤੇ ਠੱਪਾ ਲਾਉਣਾ ਚਾਹੋ, ਮੋਹਰ ਲਾਉਣੀ ਚਾਹੋ, ਅੰਗਰੇਵ ਕਰਨਾ ਚਾਹੋ, ਕੰਧਾਂ ਕਰਨਾ ਚਾਹੋ, ਲਿਖਣਾ ਚਾਹੋ, ਅਤੇ ਲਾਖ ਪਿਘਲ ਜਾਵੇ ਤਾਂ ਫੌਰਨ ਉਹਦੇ ਉੱਤੇ ਹਰਫ ਆ ਜਾਂਦੇ ਨੇ, ਹਿੰਸੇ ਆ ਜਾਂਦੇ ਨੇ, ਸ਼ਕਲ ਆ ਜਾਂਦੀ ਹੈ, ਨਕਸ਼ਾ ਆ ਜਾਂਦਾ। ਐਨ ਇਸੇ ਤਰ੍ਹਾਂ ਜੇ ਸਿਨੇਮੇ ਹਾਲ ਵਿੱਚ ਰਾਗ ਨੇ ਇਹ ਕੰਮ ਕਰ ਦਿੱਤਾ, ਦਰਸ਼ਕ ਦਾ ਮਨ ਨਰਮ ਕਰ ਦਿੱਤਾ, ਅਤੇ ਉੱਥੇ ਠੱਪਾ ਲੱਗ ਜਾਊਗਾ ਮੋਹਰੇ ਕੰਮ ਕਰਨ ਵਾਲਿਆਂ ਦਾ, ਹੀਰੋ ਦਾ, ਹੀਰੋਇਨ ਦਾ, ਜਾਂ ਹੋਰ ਕਿਸੇ ਚਿੱਤਰ ਦਾ। ਲੇਕਿਨ ਜੇ ਪਰਮੇਸ਼ੁਰ ਦੀ ਰਹਿਮਤ ਹੋ ਜਾਏ, ਇਕਾਗਰਤਾ ਨਾਲ, ਸੁਰਤਾ ਨਾਲ, ਜੁੜਤਾ ਨਾਲ, ਫਰਜ਼ੇ ਮੁਕੱਦਮ ਸਮਝ ਕੇ ਕੋਈ ਇਨਸਾਨ ਗੁਰੂ ਘਰ ਅੰਦਰ ਆ ਜਾਏ, ਇਸ ਬਾਰਗਾਹ ਇਲਾਹੀ ਅੰਦਰ ਆ ਜਾਏ, ਗੁਰੂ ਦਰਬਾਰ ਵਿੱਚ ਆ ਜਾਏ, ਅਤੇ ਨਿੱਘ ਦੇ ਨਾਲ ਰਾਗ ਦੇ ਤਾਸੀਰ ਅਤੇ ਅਸਰ ਨਾਲ ਮਨ ਨਰਮ ਹੋ ਜਾਏ, ਅਤੇ ਇੱਥੇ ਠੱਪਾ ਲੱਗ ਸਕਦਾ ਹੈ ਕਾਹਦਾ? ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਇਤਿਹਾਸ ਦਾ, ਗੁਰੂ ਸਾਹਿਬ ਜੀ ਦੇ ਪਵਿੱਤਰ ਜੀਵਨ ਦੀ ਝਲਕ ਦਾ, ਗੁਰੂ ਨਾਨਕ ਦੇਵ ਮਹਾਰਾਜ ਦਾ, ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ, ਅਤੇ ਬਾਣੀ ਗੁਰੂ ਜੀ ਦੇ ਕਿਸੇ ਸ਼ਬਦ ਦੀ, ਕਿਸੇ ਤੁਕ ਦਾ, ਕੋਈ ਨਾ ਕੋਈ ਅੱਖਰ ਦਾ ਇੱਥੇ ਠੱਪਾ ਲੱਗ ਸਕਦਾ ਹੈ। ਤਾਂ ਇੰਨਾ ਫਰਕ ਹੈ ਗੁਰੂ ਦੁਆਰੇ ਕੀਰਤਨ ਸੁਣਨ ਦਾ ਅਤੇ ਫਿਲਮ ਵਿੱਚ ਰਾਗ ਸੁਣਨ ਦਾ। ਆਪ ਵਡਭਾਗੇ ਹੋ ਜੋ ਦਿਨ ਭਰ ਕਿਰਤ ਕਰਦੇ ਹੋਏ ਫਿਰ ਕੀਰਤ ਵਾਸਤੇ ਇੱਥੇ ਆਉਂਦੇ ਹੋ। ਗੁਰੂ ਸਾਹਿਬ ਜੀ ਨੇ ਨਾ ਤਾਂ ਨਿਰੀ ਕੀਰਤ ਨੂੰ ਬਹੁਤ ਵਡਿਆਇਆ ਹੈ ਅਤੇ ਨਾ ਨਿਰੀ ਕਿਰਤ ਨੂੰ ਬਹੁਤ ਦਰਜਾ ਦਿੱਤਾ ਹੈ। ਜੇ ਇੰਨੀ ਗੱਲ ਹੋਵੇ ਕਿਰਤ ਕਰੋ ਅਤੇ ਵੰਡ ਕੇ ਛਕੋ। ਗੁਰਮਤਿ ਤਿੰਨਾਂ ਟ੍ਰੈਂਗਲ ਹੈ, ਤਿਕੋਨੀ ਬਾਤ ਹੈ, ਜਿਸ ਦਾ ਇੱਕ ਕਾਇਦਾ ਹੈ ਅਤੇ ਦੋ ਇਸਦੇ ਵਿੰਗਸ ਨੇ। ਤਿਕੋਨੀ ਬਾਤ ਹੈ ਨਾਮ ਜਪਣਾ, ਹੱਕ ਦੀ ਕਿਰਤ ਕਰਨੀ ਅਤੇ ਵੰਡ ਕੇ ਛਕਣਾ। ਇਹਨਾਂ 'ਚੋਂ ਇੱਕ ਚੀਜ਼ ਵੀ ਨਾ ਹੋਵੇ ਤਾਂ ਗੁਰਮਤਿ ਦਾ ਸਿਧਾਂਤ ਨਹੀਂ ਪੂਰਾ ਹੁੰਦਾ। ਨਾਮ ਜਪਣਾ, ਹੱਕ ਦੀ ਕਿਰਤ ਕਰਨੀ ਅਤੇ ਵੰਡ ਕੇ ਛਕਣਾ, ਇਹਦੇ 'ਚੋਂ ਇੱਕ ਚੀਜ਼ ਕੱਢ ਦਿਓ। ਜੈਸਾ ਕਿ ਅੱਜ ਕੱਲ੍ਹ ਦੀ ਦੁਨੀਆ ਵਿੱਚ ਹੋ ਰਿਹਾ ਹੈ, ਨਾਮ ਜਪਣਾ ਕੱਢ ਦਿੱਤਾ ਹੈ ਲੋਕਾਂ ਨੇ, ਕਿਉਂਕਿ ਆਖਣ ਔਖਾ ਸੱਚਾ ਨਾਮ, ਇਹ ਔਖੀ ਬਾਤ ਹੈ। ਬਾਕੀ ਦੋਨੋਂ ਸੌਖੀਆਂ ਨੇ, ਕਿਰਤ ਕਰਨੀ ਵੀ ਸੌਖੀ ਹੈ ਨਾਮ ਜਪਣ ਨਾਲੋਂ, ਅਤੇ ਵੰਡ ਕੇ ਛਕਣਾ ਵੀ ਸੌਖਾ ਹੈ ਨਾਮ ਜਪਣ ਨਾਲੋਂ। ਸ਼ਾਇਦ ਮੈਂ ਅੱਗੇ ਵੀ ਇੱਕ ਦਿਨ ਆਪ ਜੀ ਨੂੰ ਖੇਚਲ ਦਿੱਤੀ ਸੀ ਇਹ ਖਿਆਲ ਸੁਣਨ ਦੀ ਕਿ ਇੱਕ ਡਾਕੂ, ਇੱਕ ਰਾਹਜ਼ਨ, ਇੱਕ ਰਾਹ ਮਾਰ ਬੰਦਾ, ਇੱਕ ਚੋਰ ਅਤੇ ਧਾੜਵੀ, ਇਹ ਵੀ ਆਪਣੇ ਸਾਥੀਆਂ ਨੂੰ ਲੈ ਕੇ ਕਿਰਤ ਪਿਆ ਕਰਦਾ। ਇੱਕ ਬੋਝੇ ਕੱਟਣ ਵਾਲਾ ਵੀ ਕਿੱਤਾ ਕਰ ਰਿਹਾ ਹੈ, ਕਿਰਤ ਕਰ ਰਿਹਾ ਹੈ, ਅਤੇ ਜੇਬਾਂ ਕਤਰ ਕੇ, ਕੱਟ ਕੇ, ਚੋਰੀਆਂ ਕਰਕੇ, ਡਾਕੇ ਮਾਰ ਕੇ ਉਹ ਆਪਣੇ ਇੱਕ ਜਥੇਦਾਰ ਨੂੰ ਦਿੰਦੇ ਨੇ, ਇੱਕ ਥਾਂ ਜਮ੍ਹਾਂ ਕਰਦੇ ਨੇ, ਕੁਲੈਕਸ਼ਨ ਹੁੰਦੀ ਜਾਂਦੀ ਹੈ। ਉਹਨਾਂ ਵੀ ਸ਼ਾਇਦ ਕੋਈ ਦਿਨ ਨੀਅਤ ਕੀਤੇ ਹੋਵਣ, ਸਾਰਿਆਂ ਵਿੱਚੋਂ ਤਕਸੀਮ ਵੀ ਕਰਦੇ ਨੇ, ਵੰਡ ਕੇ ਛਕਦੇ ਨੇ, ਉਹਨਾਂ ਦੇ ਟੱਬਰ ਕਬੀਲੇ ਵੀ ਵੰਡ ਕੇ ਛਕਦੇ ਨੇ। ਲੇਕਿਨ ਨਾ ਤਾਂ ਇਹ ਗੁਰੂ ਘਰ ਅਨੁਸਾਰ, ਗੁਰੂ ਦੇ ਆਸ਼ੇ ਅਨੁਸਾਰ ਕਿਰਤ ਕਿਰਤ ਹੈ, ਅਤੇ ਨਾ ਇਹ ਵੰਡ ਕੇ ਛਕਣਾ ਹੀ ਵੰਡ ਕੇ ਛਕਣਾ ਹੈ। ਕੇਵਲ ਇੱਕ ਰੌਸ਼ਨੀ ਦਰਕਾਰ ਹੈ, ਅਤੇ ਰੌਸ਼ਨੀ ਹੈ ਨਾਮ। ਨਾਮ ਦੀ ਰੌਸ਼ਨੀ ਨਾਲ, ਨਾਮ ਦੇ ਫੋਕਸ ਨਾਲ, ਨਾਮ ਦੀਆਂ ਛੁਆਵਾਂ ਨਾਲ, ਨਾਮ ਦੀ ਤਜੱਲੀ ਨਾਲ, ਨਾਮ ਦੇ ਨੂਰ ਨਾਲ ਪਤਾ ਲੱਗੇਗਾ ਕਿ ਮੈਂ ਕਿਰਤ ਕਰ ਰਿਹਾ ਹਾਂ ਕਿ ਜ਼ਹਿਰ ਖਾਂਦਾ ਅਤੇ ਸਾਥੀਆਂ ਨੂੰ ਖਿਲਾ ਰਿਹਾ। ਇੱਕ ਜਗ੍ਹਾ ਸਵਾਮੀ ਰਾਮ ਤੀਰਥ ਜੀ ਕਹਿੰਦੇ ਨੇ, ਭੈੜੀ ਕਿਰਤ ਨਾਲ ਦੂਜੀ ਨਹੀਂ ਅਤੇ ਤੀਜੀ ਪੁਸ਼ਤੇ ਬੇੜਾ ਗਰਕਣਾ ਸ਼ੁਰੂ ਹੋ ਜਾਏਗਾ। ਸਵਾਮੀ ਰਾਮ ਤੀਰਥ ਜੀ اپنے امریکہ دے لیکچر اندر کہندے نے اس کتاب دا اس حجم دی ہے نام ہے ہارٹ آف راما وہ دے وچ کہندے نے کہ مندی کرت دا اثر جے ایک نے تے دوجی نے تے تیجی پشتے تا بالکل شروع ہو جائے گا تو نام دی روشنی نال اے پتہ لگدا ہے ورنہ جے گل نہ ہوئے تے کئی ملک اج کل ٹنڈورا دے رہے نے لال انہیری چلا رہے نے لال نشان چلائی پھردے نے ساری دنیا نو کرت کرنی پائے گی تے ونڈ کے چھکنا پائے گا یہ تے گرو گھر نے اگے ہی پروان کیتا ہے لیکن نام تو محروم نے نام تو وانجے نے اس لیے خالصہ جی یہ سانو گرو دے چرنا وچ آ کے گر کی مت توں لے اے آنے بھگت بنا بہ ڈوبے سیانے گرو دی مت تو سانو اے فوکس ملتا ہے ریفلیکشن ملتا ہے منقص ہوئی دا اتھے آ کے یہ ویکھنا ہے کہ ساڈی کرت ٹھیک ہے ساڈا ونڈ کے چھکنا ٹھیک ہے اسی نام دی روشنی نال سارا اپنا جیون گزار رہے ہاں تو گرو دی اپار بخشش ہوئے تے ایسے موقع ملتے ہیں آپ وڈ پا گئے ہو جنہاں نے اے سہاونا موقع بنایا ہے کہ آپ دے داسریاں نوں آپ دی سیوا دا نیاز بخشیا ہے مان عنایت کیتا ہے پہلا شبد مہان پروپکاری ستگرو صاحب گرو تیگ بہادر پاتشاہ جی دی پوتر رچنا وچوں سی تے دوسری پوڑی گرو نانک دیو مہاراج جی دی شاہکار کلام وچوں آسا دیوار دی تیرویں پوڑی دا کیرتن ہے میں تے ایویں تھوڑے سامنے یہ گنیا ہے بچ کے بچہ ایسا دیکھن نال ایسا پتہ لگ جان نال کوئی پوری گل نہیں بن جاندی جے کسے نوں یہ پتہ لگ جائے کہ شبد کتھوں پڑھیا جا رہا ہے تے کس محلے دا ہے کس راگ وچ ہے کس تال وچ ہے کس بہر وچ ہے کیڑے کیڑے راگ دے چلاپی دے نے ایدے نال بھی ساری گل نہیں بن جاندی شبد دے تور اندر شبد دی ڈونگائی اندر شبد دی ڈیپت اندر گرو دا آشا ہویا کرتا ہے گرو دا منشا ہویا کرتا ہے گرو دا سدھانت ہویا کرتا ہے جس نوں داس نے ایک دن درشن بھی آخیا سی تو شبد دے اندر درشن موجود ہے سدھانت موجود ہے وہ کی ہے کہ پورے گرو دی ارادنا تو بغیر منک پمبل پوچھے کھاندا ہے تے پاویں کتنا کرم کانڈی ہووے پاویں کتنی تیرتھ یاترا کرن والا ہووے چاہے کڈا دانی پنی کیوں نہ ہووے چاہے کتنا ہی بویکی کیوں نہ ہووے جے مرشد کامل دا صحیح گیان اونوں پراپت نہیں ہویا انہیں اپنے بدھی دے نیتراں اندر اکھیاں دو ہوندیاں نا تے اندرلے شریر دے بھی دو نیتر نے ایک ویراگ تے ایک بھگتی دے میں کہیا سی نا ترے شریر ہوندے نے تے گرنتھاں نے کہا ماں پرشاں نے کہا اندرلے شریر دے بھی انگ ہوندے نے اودیاں بھی دو اکھاں ہوندیاں نے ایک گیان دی اکھ تے ایک ویراگ دی اکھ ساڈے کول ہے اکھاں اے ساڈے کول گیان ہے یا ساڈے کول ویراگ ہے جے ہے تاں اسی دیدیاں والے ہاں جے نہیں ہے تے اندروں اسی کور ہاں بلائنڈ ہاں نابینا ہاں نہ ساڈے کول بھگتی تے نہ ساڈے کول ویراگ کوئی منک جیون سفل نہیں ہو سکتا جے اس دو چیزاں نہ ہون بھگتی نہ ہووے ویراگ نہ ہووے جس گرو دے عشق اندر اساں روز جڑدے ہاں تے اج کسے گرمکھ نے گرو صاحب جی دا پوتر چتر بھی لیا کے سامنے رکھ دیتا ہے کل بھی چابلا صاحب جی نے وہ درش سارے سامنے چتر دوارا دکھایا سی تے مہاراج دے چرنوں وچ موجود ہے جس ویلے پائی جیتا جی بڑی جرت دے نال تلواراں دی چھاں وچوں مہان شہید گرو دا سیس آپ دے سیس دے ترکے چنگیاں پر دے گرو دے در اتے آنندپور صاحب پہنچے سی تے گرو گوبند سنگھ مہاراج جی نے چھاتی نال لا کے دی پیٹا نو سویکاریا سی تے پیٹا نو سیس نو ڈونگا سیس نوایا سی اج کسے پیارے نے گرو تیگ بہادر مہاراج جی دا اے سہاونا چتر ساڈے سامنے پیش کیتا ہے گرو تیگ بہادر مہاراج جی اوائل عمر تو ہی کشور عمر تو ہی بچپن تو ہی سرت سنبھالن تو ہی معصومیت تو ہی آن والی زندگی دے سنکیت دندے سن سوچنا دندے سن دکھاوے پہ دندے سن کی کل نوں کرنا ہے سیانے بندے جاچدے سن تو سات سنگت جی مینوں یاد آیا ہے جدوں آپ دے وڈے بھراتا جی دی شادی آئی برات چڑھنی سی امرتسر تو تے ماتا نانکی جی نے اپنے اس لاڈلے پنجویں پتر نوں کنگن بنا دتا ہے تے ایک بہت ہی قیمتی چولا بنا دتا ਜੰਨੇ ਜਾਣਾ ਹੈ, ਭਰਾ ਦੀ ਜੰਨ ਜਾਣਾ ਹੈ। ਤੇਗ ਬਹਾਦਰ ਜੀ ਨੂੰ ਜਦੋਂ ਉਹਨਾਂ ਦਾ ਨਾਂ ਤਿਆਗ ਮੱਲ ਸੀ ਮਾਤਾ ਨਾਨਕੀ ਨੇ ਅਤੇ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਇਸ ਬੱਚੇ ਦਾ ਵੀ ਖੂਬਸੂਰਤ ਚੋਲਾ ਬਣਾਇਆ, ਕਬਾ ਬਣਾਈ, ਦਨੁਕਪੀਆ ਕਾਫ ਬੇ ਅਲਫ ਹਮਜਾ ਕਬਾ ਚੋਲਾ, ਗਲੋਂ ਕਬਾ ਖੋਲ ਪੈਣਾ ਭਾਈ ਗੁਰਦਾਸ ਜੀ। ਅਤੇ ਬਹੁਤ ਹੀ ਕੀਮਤੀ ਚਿਲਮਿਲ ਚਿਲਮਿਲ ਕਰਦਾ ਜ਼ਰੀ ਦਾ ਚੋਲਾ ਮਹਾਰਾਜ ਨੇ ਪਾਇਆ ਹੋਇਆ ਸੀ। ਪੰਜਵੇਂ ਸਾਹਿਬਜ਼ਾਦੇ ਸਨ ਸ਼੍ਰੀ ਹਰਗੋਬਿੰਦ ਮਹਾਰਾਜ ਜੀ ਦੇ, ਛੋਟੀ ਉਮਰ ਅੰਦਰ ਦੌੜੇ ਫਿਰਨ ਚਾਹ ਵਿੱਚ ਵੀ ਅੱਜ ਅਸਾਂ ਜੰਨ ਜਾਣਾ ਹੈ, ਬਰਾਤੇ ਜਾਣਾ ਹੈ। ਤੋ ਵੱਡੇ ਭਰਾ ਦੀ ਜੰਨ ਚੜ੍ਹਨ ਲੱਗੀ, ਸਾਰੇ ਤਿਆਰ ਸਨ, ਪਰ ਤਿਆਗਮਲ ਜੀ ਨਾ ਘਰ ਆਏ, ਪਤਾ ਨਾ ਲੱਗੇ ਕਿੱਥੇ ਚਲੇ ਗਏ। ਅੰਮ੍ਰਿਤਸਰੋਂ ਬਰਾਤ ਚੜ੍ਹਨੀ ਹੈ, ਪਤਾ ਨਾ ਲੱਗੇ ਕਿੱਥੇ ਚਲੇ ਗਏ। ਸਿੱਖ ਸੇਵਕ ਢੂੰਡ ਰਹੇ ਸਨ ਫਿਰ ਵੀ ਨਾ ਮਿਲੇ, ਤਾਂ ਕੁਛ ਬੇਚੈਨੀ ਵੀ ਹੋ ਗਈ। ਪਰ ਤਾਂ ਹੀ ਉਹ ਪਤਾ ਲੱਗਾ ਜਦੋਂ ਇੱਕ ਗਰੀਬ ਘਰ ਦਾ ਲੜਕਾ, ਉਹਨੂੰ ਆਪ ਮਹਾਰਾਜ ਹੱਥੀਂ ਹੱਥ ਫੜਿਆ ਹੋਇਆ ਉਹਦਾ, ਅਤੇ ਉਹਨੂੰ ਖਿੱਚੀ ਆਪਣੇ ਘਰ ਨੂੰ ਲਿਆ ਅਤੇ ਘਰ ਦਾਖਲ ਹੋ ਗਏ। ਬਾਹਰ ਮਾਤਾ ਜੀ, ਮਾਤਾ ਜੀ, ਨਾਨਕੀ ਜੀ ਨੂੰ, ਆਪਣੇ ਮਾਤਾ ਜੀ ਨਾਨਕੀ ਜੀ ਨੂੰ ਆਵਾਜ਼ਾਂ ਮਾਰਨ, ਮਾਂ ਜੀ, ਮਾਤਾ ਜੀ, ਬੱਚਾ ਆ ਗਏ ਹੋ, ਕਦੇ ਤੇਰੀ ਟੂੰਡ ਵਿੱਚ ਫਿਰ ਰਹੇ ਹਾਂ, ਪਰ ਤੂੰ ਕਿੱਥੇ ਰਹੀ ਹੋ? ਮਾਤਾ, ਮੈਂ ਆਪਣੇ ਬਾਲ ਸਿਖਾਈ ਹਾਣੀਆਂ ਨਾਲ ਖੇਡ ਰਿਹਾ ਸਾਂ, ਪਿਆਰ ਅਪੰਨੀ ਖੇਡ ਮੈਂ ਖੇਡ ਰਿਹਾ ਸਾਂ, ਅਤੇ ਬੜੀ ਦੇਰ ਲਾ ਦਿੱਤੀ। ਉਹ ਪੁੱਤਰ ਚੋਲਾ ਕਿੱਥੇ? ਮਾਂ ਨੇ ਵੇਖ ਵੀ ਲਿਆ, ਕਿੱਥੇ ਤੇਰਾ ਜਾਮਾ, ਵੱਡ ਮੁੱਲਾ, ਬੜਾ ਕੀਮਤੀ, ਅਤੇ ਕਿੱਥੇ ਨੇ ਤੇਰੇ ਦੋਵੇਂ ਸੋਨੇ ਦੇ ਕੰਗਣ ਜਿਹਨਾਂ ਵਿੱਚ ਲਾਲ ਲਾਲਾਂ ਦੀਆਂ ਕਣੀਆਂ ਅਤੇ ਮੋਤੀ ਜੜੇ ਹੋਏ ਸਨ? ਕਹਿੰਦੇ ਨੇ ਲੰਬੀ ਬਾਂਹ ਸੀ ਮਹਾਰਾਜ ਦੀ, ਪਰ ਜਿਸ ਬੱਚੇ ਨੂੰ ਲਈ ਆਉਂਦੇ ਸੀ ਨਾ ਨਾਲ, ਉਹਦੇ ਗਲ ਵਿੱਚ ਚੋਲਾ ਵੀ ਪਵਾ ਦਿੱਤਾ ਲਾ ਕੇ, ਅਤੇ ਆਪਣੇ ਕੰਗਣ ਵੀ ਉਹਨੂੰ ਪਹਿਨਾ ਦਿੱਤੇ। ਬਾਂਹ ਚੱਕ ਕੇ ਆਖਣ ਲੱਗੇ, ਮਾਤਾ ਜੀ ਆਹ ਵੇਖਾ ਮੇਰੇ ਦੋਸਤ ਨੇ ਪਹਿਨੇ ਹੋਏ ਦੋਵੇਂ ਕੰਗਣ, ਅਤੇ ਮੈਂ ਆਪਣਾ ਚੋਲਾ ਇਹਨੂੰ ਦੇ ਦਿੱਤਾ ਸੀ, ਮਾਂ ਜੀ ਇਹਨੂੰ ਵੀ ਬਰਾਤ 'ਤੇ ਲਿਜਾਣਾ ਹੈ, ਮੈਨੂੰ ਤਾਂ ਹੋਰ ਮਿਲ ਜਾਏਗਾ, ਮਾਂ ਜੀ ਮਿਲ ਜਾਏਗਾ ਨਾ? ਮਾਂ ਨੇ ਕੀ ਆਖਣਾ ਸੀ, ਕੰਡ 'ਤੇ ਹੱਥ ਧਰਿਆ। ਐਨ ਉਸੇ ਵੇਲੇ ਪਿਤਾ ਗੁਰੂ ਹਰਗੋਬਿੰਦ ਮੀਰੀ ਪੀਰੀ ਵਾਲੇ ਵੀ ਆ ਗਏ, ਅਤੇ ਆਪਦੇ ਸਾਈਂ ਨੂੰ ਮਾਤਾ ਨਾਨਕੀ ਨੇ ਦੱਸਿਆ, ਬਣਾਇਆ ਹੋਇਆ ਤੁਹਾਡੇ ਬਣਾਏ ਹੋਏ ਕੰਗਣ ਇਹ ਇੱਕ ਗਰੀਬ ਬੱਚੇ ਨੂੰ ਪਹਿਨਾ ਦਿੱਤੇ ਨੇ। ਕਹਿੰਦੇ ਮੇਰਾ ਦੋਸਤ ਹੈ, ਇਹਨੂੰ ਜੰਨੇ ਲਿਜਾਣਾ, ਅਤੇ ਨਾਲੇ ਆ ਸ਼ਾਹੀ ਕਬਾਹ ਜੋ ਤੁਸੀਂ ਪਹਿਨਾਈ ਸੀ ਇਹਨਾਂ ਨੂੰ, ਇਹ ਵੀ ਇਹਦੇ ਗਲ ਵਿੱਚ ਪਾ ਦਿੱਤੀ ਹੈ। ਇੱਕ ਬੰਨੇ ਲਿਜਾ ਕੇ ਰਮਜ਼ਾ ਵਾਲੇ ਮਹਿਬੂਬ ਗੁਰੂ ਹਰਗੋਬਿੰਦ ਜੀ ਨੇ ਆਖਿਆ, ਨਾਨਕੀ ਜੀ ਤੇਰਾ ਪੁੱਤਰ ਦਿਆਲੂ ਹੈ, ਤੇਰਾ ਸਾਹਿਬਜ਼ਾਦਾ ਉਦਾਰ ਚਿੱਤ ਹੈ, ਇਹਦੇ ਅੰਦਰ ਦੁਨਿਆਵੀ ਪਦਾਰਥਾਂ ਦੀ ਪਕੜ ਨਹੀਂ ਹੈ, ਕਸ਼ਿਸ਼ ਨਹੀਂ ਹੈ, ਤੂੰ ਨਹੀਂ ਹੈ, ਗ੍ਰਿਫਤ ਨਹੀਂ ਹੈ। ਮੈਨੂੰ ਤਾਂ ਸੂਚਨਾ ਮਿਲਦੀ ਹੈ ਜਿਹੜਾ ਅੱਜ ਆਪਣੇ ਚੋਲੇ ਗਰੀਬਾਂ ਦੇ ਤਨ ਉੱਤੇ ਪਾ ਕੇ ਉਹਨਾਂ ਦਾ ਨਗੇਜ ਢੱਕਦਾ ਹੈ, ਜੇ ਲੋੜ ਪਈ ਤਾਂ ਆਪਣੀ ਖੱਲ ਲਾ ਕੇ ਵੀ ਦੁਨੀਆ ਹੇਠਾਂ ਬਚਾ ਦੇਗਾ। ਤੇ ਪੇਸ਼ੀਨ ਗੋਈ ਪਹਿਲੇ ਕਹੇ ਹੋਏ ਵਾਕ ਕਿਤਨੀ ਹੱਦ ਤੱਕ ਸਾਬਤ ਹੁੰਦੇ ਨੇ, ਪੂਰੇ ਸਾਬਤ ਹੁੰਦੇ ਨੇ। ਇਹ ਗੱਲਾਂ ਉਦੋਂ ਮਾਤਾ ਨਾਨਕੀ ਨੂੰ ਯਕੀਨ ਆ ਗਿਆ ਜਦੋਂ ਚਾਂਦਨੀ ਚੌਕ ਅੰਦਰ ਇਹਦੇ ਸਾਹਿਬਜ਼ਾਦੇ ਪੰਜਵੇਂ ਪੁੱਤਰ ਤੇਗ ਬਹਾਦਰ ਨੇ ਲੋਕਾਂ ਵਾਸਤੇ ਆਪਣੀਆਂ ਆਂਦਰਾਂ ਦੇ ਜੰਨੂ ਬਣਾ ਕੇ ਉਹਨਾਂ ਦੇ ਗੱਲ ਪਵਾ ਦਿੱਤੇ। ਧੁੱਕ ਆਈ ਹੈ ਪਵਿੱਤਰ ਜੀਵਨ ਕਈ ਮੁਸਲਮਾਨਾਂ ਨੇ ਲਿਖਿਆ ਹੈ, ਕਈ ਅੰਗਰੇਜ਼ਾਂ ਲਿਖਾਰੀਆਂ ਨੇ ਲਿਖਿਆ ਹੈ, ਤੇ ਕਈ ਸਿੱਖਾਂ ਨੇ ਲਿਖਿਆ। ਧਿਆਨ ਨਾਲ ਗੱਲ, ਮੈਂ ਇਲਤਜਾ ਕੀਤੀ ਹੈ ਮਹਾਨ ਗੁਰੂ ਦਾ ਪਵਿੱਤਰ ਜੀਵਨ ਕਈ ਲਿਖਾਰੀਆਂ ਅਤੇ ਇਤਿਹਾਸਕਾਰਾਂ ਨੇ ਲਿਖਿਆ, ਜਿਸ ਅੰਦਰ ਅੰਗਰੇਜ਼ ਵੀ ਹਨ, ਹਿੰਦੂ ਵੀ ਹਨ, ਸਿੱਖ ਰੁਚੀਆਂ ਦੇ ਬੰਦੇ ਵੀ ਹਨ ਅਤੇ ਮੁਸਲਮਾਨ ਵੀ ਹਨ। ਅੱਜ ਕਈ ਇੱਕ ਇਤਿਹਾਸਕਾਰਾਂ ਨੇ ਗੁਰੂ ਸਾਹਿਬ ਜੀ ਦੇ ਇਸ 300 ਸਾਲਾ ਸ਼ਹੀਦੀ ਪੁਰਬ ਉੱਤੇ ਇੱਕ ਮੁਸਲਮਾਨ ਲਿਖਾਰੀ ਦੀ ਲਿਖਤ ਸਿਆਰੁਲ ਮੁਤਾਖਰੀਨ, ਜਿਸ ਦਾ ਲਿਖਾਰੀ ਗੁਲਾਮ ਹੁਸੈਨ ਹੈ, ਉਸਦੇ ਆਧਾਰ ਉੱਤੇ ਗੁਰੂ ਸਾਹਿਬ ਜੀ ਦਾ ਜੀਵਨ ਲਿਖਿਆ, ਜਿਹਦੇ ਵਿੱਚ ਕਈ ਗੱਲਾਂ ਦੇ ਨਾਲ ਨਾਲ ਇੱਕ ਇਹ ਵੀ ਉਸਨੇ ਤਸਬ ਵਿੱਚ ਆ ਕੇ ਗੱਲ ਲਿਖੀ ਹੈ ਕਿ ਗੁਰੂ ਤੇਗ ਬਹਾਦਰ ਜੀ ਔਰੰਗਜ਼ੇਬ ਦੇ ਵਕਤ ਵਿੱਚ ਬਗਾਵਤ ਫੈਲਾ ਰਹੇ ਸਨ, ਲੋਕਾਂ ਨੂੰ ਹਕੂਮਤ ਦੇ ਬਰਖਿਲਾਫ ਕਰ ਰਹੇ ਸਨ, ਇਸਲਾਮ ਦੇ ਵਿਰੁੱਧ ਪ੍ਰਚਾਰ ਕਰ ਰਹੇ ਸਨ, ਪੰਜਾਬ ਤੋਂ ਲੈ ਕੇ ਢਾਕੇ ਬੰਗਾਲ ਤੱਕ ਆਪ ਇਹ ਕਰਦੇ ਗਏ, ਅਤੇ ਕੋਈ ਹਕੂਮਤ ਆਪਣੇ ਰਾਜ ਅੰਦਰ ਕਿਸੇ ਨੂੰ ਏਡੀ ਖੁੱਲ੍ਹ ਨਹੀਂ ਦੇ ਸਕਦੀ ਕਿ ਉਹਦੇ ਮਜ਼ਹਬ ਤੋਂ ਖਿਲਾਫ਼ ਜਾਂ ਉਹਦੇ ਅਸੂਲਾਂ ਤੋਂ ਖਿਲਾਫ਼ ਲੋਕਾਂ ਨੂੰ ਭੜਕਾਇਆ ਜਾਏ, ਮੁਸ਼ਤਿਲ ਕੀਤਾ ਜਾਏ, ਇਸ਼ਤਿਆਲ ਦਿੱਤਾ ਜਾਏ। ਇਹ ਸਿਆਰੁਲ ਮੁਤਾਖਰੀਨ ਦਾ ਲਿਖਾਰੀ ਗੁਲਾਮ ਹੁਸੈਨ ਲਿਖਦਾ ਹੈ। ਅੱਜ ਕਈ ਲਿਖਾਰੀਆਂ ਨੇ ਇਸਦੀ ਲੇਖਣੀ ਦਾ ਆਸਰਾ ਲੈਂਦਿਆਂ ਹੋਇਆ ਐਸੀ ਗੱਲ ਆਖੀ, ਜੈਸਾ ਕਿ ਗੁਰੂ ਨਾਨਕ ਯੂਨੀਵਰਸਿਟੀ ਅੰਦਰ ਕਿਸੇ ਨੇ ਲਿਖਿਆ ਅਤੇ ਉਹਦੇ ਵਾਸਤੇ ਬਹੁਤ ਹੀ ਹਾਹਾਕਾਰ ਮਚੀ ਸੀ ਭਾਰਤ ਅੰਦਰ, ਅਤੇ ਉਸਨੂੰ ਅਕਾਲ ਤਖਤ ਸਾਹਿਬ ਆ ਕੇ ਖਿਮਾ ਮੰਗਣੀ ਪਈ ਸਾਰੇ ਪੰਥ ਤੋਂ। ਉਹ ਇੱਕ ਪ੍ਰੋਫੈਸਰ ਸੀ, ਖੈਰ, ਲੇਕਿਨ ਜਦੋਂ ਪ੍ਰੋਫੈਸਰ ਫੌਜਾ ਸਿੰਘ ਤੋਂ ਇਹ ਪੁੱਛਿਆ ਗਿਆ ਤਾਂ ਉਹਨੇ ਦੱਸਿਆ ਕਿ ਮੈਂ ਇਸ ਕਿਤਾਬ ਦੇ ਆਧਾਰ ਉੱਤੇ ਗੱਲ ਲਿਖੀ ਹੈ। ਤਾਂ ਕਹਿਣ ਦਾ ਭਾਵ ਹੈ, ਸਿਆਰੁਲ ਮੁਤਾਖਰੀਨ ਦੇ ਲਿਖਾਰੀ ਗੁਲਾਮ ਹੁਸੈਨ ਨੂੰ ਕਾਫ਼ੀ ਲਿਖਾਰੀਆਂ ਨੇ ਜਵਾਬ ਦਿੱਤਾ ਹੈ ਇਸ ਗੱਲ ਦਾ ਕਿ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਮੰਨਣ ਵਾਲੇ ਨਿਰੇ ਪੁਰੇ ਗੁਰੂ ਨਾਨਕ ਨਾਮ ਲੇਵਾ ਸਿੱਖ ਜਾਂ ਹੋਰ ਕੋਈ ਹਿੰਦੂ ਹੀ ਨਹੀਂ ਸਨ, ਬਲਕਿ ਮੁਸਲਮਾਨ ਵੀ ਉਹਨਾਂ ਦੇ ਬੜੇ ਬੜੇ ਸਾਦਿਕ ਅਤੇ ਮੁਸ਼ਤਾਕ ਸਨ, ਉਹਨਾਂ ਦੇ ਉਪਦੇਸ਼ ਨੂੰ ਉਹ ਆਪਣੇ ਜੀਵਨ ਲਈ ਰਹਿਨਮਾਈ ਸਮਝਦੇ ਸਨ, ਜੈਸਾ ਕਿ ਬਾਦਸ਼ਾਹ ਦਾ ਸਕਾ ਸਾਂਡੂ ਪੀਰ ਨਵਾਬ ਸੈਫੁਦੀਨ ਸੈਫਾਬਾਦ ਦੇ ਰਹਿਣ ਵਾਲਾ, ਜਦੋਂ ਗੁਰੂ ਸਾਹਿਬ ਜੀ ਅਨੰਦਪੁਰ ਸਾਹਿਬ ਤੋਂ ਦਿੱਲੀ ਨੂੰ ਸ਼ਹੀਦੀ ਵਾਸਤੇ ਜਾ ਰਹੇ ਸਨ, ਅਤੇ ਕਈਆਂ ਨੇ ਤਾਂ ਲਿਖਿਆ ਕਿ 4 ਮਹੀਨੇ ਪੂਰੇ ਬਾਦਸ਼ਾਹ ਦੇ ਸਕੇ ਸਾਂਡੂ ਪੀਰ ਸੈਫੁਦੀਨ ਦੇ ਘਰ ਗੁਰੂ ਤੇਗ ਬਹਾਦਰ ਰਹੇ, ਉਹਨੇ ਭਰਪੂਰ ਸੇਵਾ ਕੀਤੀ, ਸਾਰੀ ਸੰਗਤ ਦੀ ਖਿਦਮਤ ਕੀਤੀ, ਇੱਥੇ ਦੀਵਾਨ ਹੁੰਦੇ ਰਹੇ, ਇੱਥੇ ਗੁਰੂ ਸਾਹਿਬ ਆਪ ਦਾ ਪ੍ਰਚਾਰ ਕਰਦੇ ਰਹੇ, ਮਨੁੱਖਤਾ ਦਾ ਪ੍ਰਚਾਰ ਕਰਦੇ ਰਹੇ, ਸਭ ਨਾਲ ਪਿਆਰ ਕਰਨ ਦਾ ਪ੍ਰਚਾਰ ਕਰਦੇ ਰਹੇ, ਸਭ ਨੂੰ ਆਪਣੇ ਹੱਕ ਹਕੂਕ 'ਤੇ ਕਾਇਮ ਰਹਿਣ ਦੇ ਕਹਿੰਦੇ ਰਹੇ, ਸਭ ਨੂੰ ਗੁਰੂ ਨਾਨਕ ਦੇਵ ਜੀ ਦਾ ਇਹ ਮਿਸ਼ਨ ਦਰੜਾਉਂਦੇ ਰਹੇ ਕਿ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਇ, ਗੁਰਪੀਰ ਹਮਾ ਤਾਂ ਭਰੇ ਜੋ ਮੁਰਦਾਰ ਨਾ ਖਾਏ। ਜੇ ਹਕੂਮਤ ਦੇ ਬਾਗੀ ਹੁੰਦੇ ਤਾਂ ਸੈਫੁਦੀਨ ਬਾਦਸ਼ਾਹ ਦਾ ਸਕਾ ਸਾਂਡੂ ਇਹਨਾਂ ਨੂੰ ਇੰਨੀ ਸੇਵਾ ਨਾ ਕਰਦਾ ਅਤੇ ਇਹਨਾਂ ਦਾ ਸ਼ਰਧਾਲੂ ਨਾ ਹੁੰਦਾ। ਤਾਂ ਸਾਧ ਸੰਗਤ ਜੀ, ਮਹਾਰਾਜ ਇਹਦੇ ਕੋਲ ਮਹੀਨਿਆਂ ਬੱਧੀ ਰਹੇ। ਅੱਜ ਜਿੱਥੇ ਪਟਿਆਲੇ ਵਿਖੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਹੈ, ਆਪ ਜੀ ਵਿੱਚੋਂ ਕਈਆਂ ਨੇ ਉਸਦੀ ਜ਼ਿਆਰਤ ਕੀਤੀ ਹੋਵੇਗੀ। ਇਹੀ ਉਹ ਸੈਫੁਦੀਨ ਦਾ ਘਰ ਸੀ ਜਿੱਥੇ ਅੱਜ ਕੱਲ੍ਹ ਗੁਰਦੁਆਰਾ ਖਲੋਤਾ ਹੈ। ਤਾਂ ਸੈਫੁਦੀਨ ਬਾਦਸ਼ਾਹ ਦੇ ਐਡਾ ਨਿਕਟਵਰਤੀ ਰਿਸ਼ਤੇਦਾਰ, ਕਦੀ ਗੁਰੂ ਦਾ ਸਾਦਕ ਨਾ ਹੁੰਦਾ ਜੇ ਉਹ ਬਾਗੀ ਹੁੰਦੇ। ਇੱਥੇ ਇਕਤਫਾ ਨੇ ਗੁਲਾਮ ਮੁਹੰਮਦ, ਜਿੱਥੇ ਦਾ ਕਾਤਲ ਗੁਰੂ ਸਾਹਿਬ ਜੀ ਨੂੰ ਕਤਲ ਕਰਨ ਗਿਆ, ਸਮਾਣਾ ਜਲਾਲਉਦੀਨ ਸੈਯਦ ਕਤਲ ਕਰਨ ਗਿਆ ਦਿੱਲੀ ਵਿਖੇ, ਲੇਕਿਨ ਉਸੇ ਸਮਾਣੇ ਦਾ ਇੱਕ ਮੁਸਲਮਾਨ ਗੁਲਾਮ ਮੁਹੰਮਦ ਗੁਰੂ ਤੇਗ ਬਹਾਦਰ ਮਹਾਰਾਜ ਦਾ ਆਸ਼ਿਕ ਸੀ ਅਤੇ ਕਈ ਵਾਰੀ ਅਨੰਦਪੁਰ ਸਾਹਿਬ ਵਿੱਚ ਜਾ ਕੇ ਇਹਨਾਂ ਦਾ ਉਪਦੇਸ਼ ਸੁਣਦਾ ਅਤੇ ਕਈ ਦਿਨ ਗੁਰੂ ਅਤੇ ਗੁਰੂ ਦੀ ਸੰਗਤ ਵਿੱਚ ਰਹਿਣਾ ਆਪਣਾ ਧੰਨ ਭਾਗ ਸਮਝਦਾ। ਉਹਨੇ ਤਾਂ ਬੜੇ ਤਰਲੇ ਲਏ, ਮਹਾਰਾਜ ਅਸੀਂ ਕਿਸੇ ਨਾ ਕਿਸੇ ਢੰਗ ਨਾਲ ਮਹੀਉਦੀਨ ਔਰੰਗਜ਼ੇਬ ਨੂੰ ਦੱਸਾਂਗੇ ਕਿ ਤੂੰ ਐਸਾ ਨਾ ਕਰ, ਤੁਸੀਂ ਦਿੱਲੀ ਜਾਣ ਦੀ ਤਿਆਰੀ ਨਾ ਕਰੋ। ਪਰ ਮਹਾਰਾਜ ਨੇ ਆਖਿਆ ਕਿ ਮੈਂ ਪ੍ਰੋਮਿਸ, ਮੈਂ ਵਾਅਦਾ ਕਰ ਲਿਆ ਹੈ, ਮੈਂ ਅਹਿਦ ਕਰ ਲਿਆ ਹੈ, ਮੈਂ ਪੈਮਾਨ ਕਰ ਲਿਆ ਹੈ, ਮੈਂ ਦੁਖੀਆਂ ਦੀ ਬਾਂਹ ਫੜ ਲਈ ਹੈ, ਮੈਂ ਹੁਣ ਜ਼ਰੂਰ ਜਾਵਾਂਗਾ ਅਤੇ ਜ਼ਰੂਰ ਹੀ ਜਾਵਾਂਗਾ। ਕਿਉਂਕਿ ਗੁਰੂ ਦਾ ਮਿਸ਼ਨ ਕੀ ਹੈ? ਬਾਂਹ ਸੋਚ ਕੇ ਫੜੋ, ਵਾਅਦਾ ਸੋਚ ਕੇ ਕਰੋ, ਪਰ ਜੇ ਕਰ ਲਿਆ ਹੈ ਤਾਂ ਉਸ ਉੱਤੇ ਪਹਿਰਾ ਦਿਓ। ਬਾਂਹ ਜਿਨ੍ਹਾਂ ਦੀ ਪਕੜੀਏ ਸਿਰ ਦੇਈਏ, ਬਾਂਹ ਨਾ ਛੋੜੀਏ, ਤੇਗ ਬਹਾਦਰ ਬੋਲਿਆ ਧਰ ਪਈਏ ਧਰਮ ਨਾ ਛੋੜੀ। ਇਹ ਗੁਰਬਾਣੀ ਦੀਆਂ ਤੁਕਾਂ ਨੇ ਦਾਸ ਨੇ ਬੋਲੀਆਂ। ਇਹ ਉਸ ਵੇਲੇ ਦੇ ਇੱਕ ਚਾਂਦ ਭੱਟ ਦੀਆਂ ਲਿਖੀਆਂ ਹੋਈਆਂ ਤੁਕਾਂ ਨੇ, ਪਰ ਲਿਖੀ ਬੜੀ ਹਕੀਕਤ ਹੈ। ਛੋਟੀ ਉਮਰ ਅੰਦਰ ਬਚਪਨ ਵਿੱਚ ਅਸਾਂ ਵੀ ਇੱਦਾਂ ਕਰਦੇ ਰਹੇ ਅਤੇ ਪਿੰਡਾਂ ਵਿੱਚ ਆਮ ਹੁੰਦਾ ਰਿਹਾ ਅਤੇ ਬੀਬੀਆਂ ਕੋਲੋਂ ਵੀ ਇਹ ਸੁਣਦੇ ਰਹੇ। ਜੋਟੀਆਂ ਨਾਲ ਇਹ ਸ਼ਬਦ ਪੜ੍ਹਿਆ ਜਾਂਦਾ ਸੀ, ਚਿੱਤ ਚਰਨ ਕਮਲ ਕਾ ਆਸਰਾ, ਚਿੱਤ ਚਰਨ ਕਮਲ ਸੰਗ ਜੋੜੀਏ, ਮਨ ਲੋਚੇ ਬੁਰੇ ਆਈਆਂ, ਗੁਰ ਸ਼ਬਦੀ ਇਹ ਮਨ ਹੋੜੀਏ, ਅਤੇ ਤੇਗ ਬਹ ਇਸ ਤਰ੍ਹਾਂ ਇਹ ਅਗਲੀਆਂ ਤੁਕਾਂ। ਬਾਂਹ ਜਿਨ੍ਹਾਂ ਦੀ ਪਕੜੀਏ ਸਿਰ ਦਈਏ, ਬਾਂਹੇ ਨਾ ਛੋੜੀਏ, ਤੇਗ ਬਹਾਦਰ ਬੋਲਿਆ ਧਰ ਪਈਏ ਧਰਮ ਨਾ ਛੋੜੀਏ। ਅਤੇ ਅੱਜ ਤਾਂ ਸਾਨੂੰ ਕੋਈ ਧਰ ਪੈਣ ਵਾਲੀ ਗੱਲ ਵੀ ਨਹੀਂ, ਅਤੇ ਧਰਮ ਨੂੰ ਉਂਝ ਹੀ ਤਿਲਾਂਜਲੀ ਦੇਈ ਜਾਂਦਾ ਹੈ ਇਨਸਾਨ ਅੱਜ ਦਾ, ਅਤੇ ਆਪਣੀ ਮਰਜ਼ੀ ਦੇ ਧਰਮ ਦੇ ਅਰਥ ਕੱਢੀ ਜਾਂਦਾ ਹੈ। ਤਾਂ ਗੁਰੂ ਤੇਗ ਬਹਾਦਰ ਮਹਾਰਾਜ ਲਈ ਇਹ ਸ਼ਰਧਾ ਦੀਆਂ ਤੁਕਾਂ ਚਾਂਦ ਭੱਟ ਨੇ ਲਿਖੀਆਂ ਹੋਈਆਂ ਨੇ, ਇਹ ਗੁਰਬਾਣੀ 'ਚ ਨਹੀਂ ਲਿਖੀਆਂ ਹੋਈਆਂ। ਤਾਂ ਇਸ ਗੁਲਾਮ ਮੁਹੰਮਦ ਨੇ ਵੀ ਗੁਰੂ ਸਾਹਿਬ ਜੀ ਦੀ ਚਰਨ ਸ਼ਰਨ ਮਾਣੀ। ਇਸ ਤੋਂ ਅੱਗੇ ਔਰੰਗਜ਼ੇਬ ਦਾ ਇੱਕ ਬੜਾ ਹੀ ਇਤਬਾਰੀ ਗਵਰਨਰ ਸੀ, ਸੂਬੇਦਾਰ ਸੀ ਬੰਗਾਲ ਅੰਦਰ, ਉਹਦਾ ਨਾਂ ਹੈ ਸ਼ਾਇਸਤਾ ਖਾਂ। ਗੁਰੂ ਤੇਗ ਬਹਾਦਰ ਮਹਾਰਾਜ ਜਦੋਂ ਬੰਗਾਲ ਅਤੇ ਢਾਕੇ ਵਿੱਚ ਸਿੱਖੀ ਪ੍ਰਚਾਰ ਅਤੇ ਗੁਰਮਤਿ ਪ੍ਰਚਾਰ ਲਈ ਗਏ ਸਨ, ਅੱਜ ਕੁਛ ਤਾਰੀਖੀ ਹਵਾਲਾਤ ਮੈਂ ਆਪਦੇ ਸਾਹਮਣੇ ਹਵਾਲੇ ਪੇਸ਼ ਕਰ ਰਿਹਾ ਹਾਂ। ਜਦੋਂ ਮਹਾਰਾਜ ਢਾਕੇ ਵਿੱਚ ਬੰਗਾਲ ਵਿੱਚ ਸਿੱਖੀ ਅਤੇ ਗੁਰਮਤਿ ਦੇ ਪ੍ਰਚਾਰ ਲਈ ਗਏ ਅਤੇ ਸ਼ਾਇਸਤਾ ਖਾਂ ਗਵਰਨਰ ਬੰਗਾਲ ਨੇ ਗੁਰੂ ਤੇਗ ਬਹਾਦਰ ਜੀ ਦੀ ਇੱਕ ਤਸਵੀਰ ਆਪਣੇ ਸ਼ਾਹੀ ਮੁਸੱਵਰ ਨੂੰ ਭੇਜ ਕੇ ਖਿਚਵਾਈ ਸੀ। ਉਹ ਤਸਵੀਰ ਦਿੱਲੀ ਦੇ ਜਲੂਸ ਅੰਦਰ ਸਾਡੇ ਪ੍ਰਬੰਧਕਾਂ ਨੂੰ ਉਹ ਦੱਸ ਰਹੇ ਸਨ ਕਿ ਮੁਜੀਬ ਕੋਲੋਂ ਬੰਗਾਲ ਤੋਂ ਪ੍ਰਾਪਤ ਹੋਈ। ਜਦੋਂ ਸਰਦਾਰ ਜਗਜੀਤ ਸਿੰਘ ਅਰੋੜਾ ਜੀ ਨੇ ਬੰਗਾਲ ਫਤਿਹ ਕੀਤਾ ਅਤੇ ਚਮਕੌਰ ਦੀ ਜੰਗ ਦੁਹਰਾ ਦਿੱਤੀ ਉੱਥੇ, ਕਿ ਕਿਵੇਂ 40 ਸਿੰਘਾਂ ਨਾਲ ਗੁਰੂ 10 ਲੱਖ ਨਾਲ ਟਕਰਾਏ ਸਨ, ਉਹਨੇ ਹਿਸਟਰੀ ਰਿਪੀਟਸ ਇਟ ਸੈਲਫ, ਗੁਰੂ ਨੇ ਆਪਣਾ ਚੋਜ ਇੱਕ ਸਿੱਖ ਦੇ ਰਾਹੀਂ ਵਰਤਾ ਦਿੱਤਾ ਅਤੇ ਬੰਗਾਲ ਵਿੱਚ ਜਗਜੀਤ ਸਿੰਘ ਜਨਰਲ ਜਗਜੀਤ ਸਿੰਘ ਅਰੋੜਾ ਨੇ ਗੁਰੂ ਦੇ ਆਸਰੇ ਨਾਲ ਦੇਸ਼ ਦੀ ਸੇਵਾ ਕੀਤੀ। 2 ਵਰੇ ਵਿੱਚ ਸਾਨੂੰ ਕੁਛ ਇੰਗਲੈਂਡ ਰਹਿੰਦਿਆਂ ਵੀ ਇਹ ਸਮਾਂ ਪ੍ਰਾਪਤ ਹੋਇਆ ਕਿ ਸਰਦਾਰ ਜਗਜੀਤ ਸਿੰਘ ਜੀ ਜਦੋਂ ਉਸ ਦੌਰੇ 'ਤੇ ਗਏ ਅਤੇ ਆਪਣਾ ਜਥਾ ਨਾਲ ਕੀਰਤਨ ਕਰੇ ਅਤੇ ਬਾਅਦ ਵਿੱਚ ਉਹ ਲੈਕਚਰ ਕਰਿਆ ਕਰਨ ਅਤੇ ਆਖਣ ਕਿ ਮੈਨੂੰ ਇਹੀ ਉਹ ਮੇਰੇ ਲੈਕਚਰ ਤੋਂ ਪਹਿਲਾਂ ਸਵੈਯਾ ਗਾਇਆ ਕਰੋ, ਦੇਹ ਸੇਵਾ ਵਰ ਮੋਏ ਤੋ ਹੈ। ਤੋ ਉਦੋਂ ਉਹ ਤਸਵੀਰ ਜੋ ਗਵਰਨਰ ਬੰਗਾਲ ਸ਼ਾਇਸਤਾ ਖਾਂ ਔਰੰਗਜ਼ੇਬ ਦਾ ਬੜਾ ਹੀ ਇਤਬਾਰੀ ਗਵਰਨਰ ਸੀ, ਉਹਨੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਚਰਨਾਂ ਵਿੱਚ ਜਾ ਕੇ ਆਪਣਾ ਮੁਸੱਵਰ ਦੇ ਕੇ ਖਿਚਵਾਈ। ਉਹ ਦਿੱਲੀ ਦੇ ਜਲੂਸ ਅੰਦਰ ਹਾਜ਼ਰ ਹੋਈ ਸੀ, ਉਹ ਪਹੁੰਚੀ ਸੀ ਅਤੇ ਸੰਗਤਾਂ ਨੇ ਬੜੇ ਪਿਆਰ ਨਾਲ ਉਸ ਨੂੰ ਤੱਕਿਆ ਅਤੇ ਸੀਸ ਨਵਾਇਆ। ਤੋ ਜੇ ਕਿਤੇ ਗੁਰੂ ਤੇਗ ਬਹਾਦਰ ਸਿਆਰਲ ਮੁਤਾਖਰੀਨ ਦੇ ਲਿਖਾਰੀ ਗੁਲਾਮ ਹੁਸੈਨ ਦੇ ਹਿਸਾਬ ਨਾਲ ਹਕੂਮਤ ਦੀ ਦੇ ਅੰਦਰ ਬਗਾਵਤ ਫੈਲਾਉਂਦੇ ਹੁੰਦੇ ਤਾਂ ਇਸ ਤਰ੍ਹਾਂ ਨਾਲ ਚੰਗੇ ਮੁਸਲਮਾਨ ਅਤੇ ਹਕੂਮਤ ਦੇ ਚੰਗੇ ਰਿਸ਼ਤੇਦਾਰ ਕਦੀ ਗੁਰੂ ਤੇਗ ਬਹਾਦਰ ਮਹਾਰਾਜ ਦੇ ਸਾਧਕ ਨਾ ਹੁੰਦੇ, ਨਾਲੇ ਇਹਨਾਂ ਦੇ ਸਿੱਖ ਰਹਿੰਦੇ ਅਤੇ ਨਾਲੇ ਔਰੰਗਜ਼ੇਬ ਦੀ ਸਰਵਿਸ ਕਰਦੇ, 2 ਗੱਲਾਂ ਕਦੀ ਨਹੀਂ ਹੋ ਸਕਦੀਆਂ। ਉਹਨੇ ਤਸਬ ਦੀ ਪੱਟੀ ਅੱਖਾਂ 'ਤੇ ਬੰਨ ਕੇ ਗੁਰੂ ਤੇਗ ਬਹਾਦਰ ਜੀ ਦਾ ਜੀਵਨ ਲਿਖਿਆ ਹੈ। ਸਤਸੰਗਤ ਜੀ, ਯਾਦ ਰਹੇ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹਾਦਤ ਜਦੋਂ ਦਿੱਲੀ ਵਿਖੇ ਹੋ ਗਈ ਤਾਂ ਜੋ ਫਤਵਾ ਲਾਉਣ ਵਾਲਾ ਕਾਜ਼ੀ ਸੀ, ਯਾਦ ਹੈ ਉਸਦਾ ਨਾਂ? ਅਬਦੁਲ ਵਹਾਬ ਵੋਹਰਾ, ਕਾਜ਼ੀਆਂ ਦਾ ਵੱਡਾ ਕਾਜ਼ੀ, ਜਿਸ ਨੇ ਫਤਵਾ ਸੁਣਾਇਆ ਸੀ। ਇਹ ਸਿਰਫ 15 ਦਿਨ ਇਹਨੂੰ ਲੱਗੇ, ਕਿਉਂਕਿ ਇਹਨੇ ਇੱਕ ਮਹਾਨ ਪਾਪ ਕੀਤਾ। ਜਾਣਦਿਆਂ ਹੋਇਆਂ ਕਿ ਗੁਰੂ ਤੇਗ ਬਹਾਦਰ ਬੜੇ ਉੱਚੀ ਕਰਨੀ ਦੇ ਪੁਰਸ਼ ਨੇ ਅਤੇ ਮਨੁੱਖਤਾ ਦੇ ਸੱਚੇ ਸੁੱਚੇ ਹਿਤੈਸ਼ੀ ਨੇ, ਇਹ ਸਾਰਿਆਂ ਨਾਲ ਇਹ ਰੂਹ 'ਤੇ ਰਹਿਤ ਕਰਨ ਵਾਲੇ ਨੇ ਅਤੇ ਸਾਰਿਆਂ ਦੇ ਸੇਵਕ ਨੇ, ਸਾਰਿਆਂ ਨਾਲ ਹਿੱਤ ਕਰਨ ਵਾਲੇ ਨੇ, ਤਾਂ ਵੀ ਇਹਨੇ ਹਕੂਮਤ ਦੇ ਦਿਮਾਗ ਅੰਦਰ ਇਹ ਗੱਲ ਬਿਠਾ ਦਿੱਤੀ ਕਿ ਜੇ ਇੱਕ ਤੇਗ ਬਹਾਦਰ ਮੁਸਲਮਾਨ ਬਣ ਜਾਏ ਤਾਂ ਸਾਰਾ ਭਾਰਤ ਇਸਲਾਮ ਅਖਤਿਆਰ ਕਰ ਲਏਗਾ, ਇਸ ਲਈ ਕਿਸੇ ਕੀਮਤ ਉੱਤੇ ਵੀ ਇਹਨੂੰ ਮੁਆਫ਼ ਨਹੀਂ ਕਰਨਾ ਚਾਹੀਦਾ। ਅਤੇ 15ਵੇਂ ਦਿਨ ਬੁਖਾਰ ਚੜ ਕੇ ਨਾਲ ਸੂਲ ਹੋ ਕੇ ਇਹਦੀ ਯਕਦਮ ਹੀ ਮੌਤ ਹੋ ਗਈ, ਕਾਜ਼ੀ ਅਬਦੁਲ ਵਹਾਬ ਵੋਹਰੇ ਜੀ। ਮੈਂ ਤਾਂ ਅਰਜ਼ ਕਰਦਾ ਹਾਂ ਕਿ ਸਾਰਿਆਂ ਨੂੰ ਕਈ ਵਾਰੀ ਨਹੀਂ ਪਤਾ ਹੁੰਦਾ, ਲੇਕਿਨ ਅਨੇਕਾਂ ਨੂੰ ਪਤਾ ਵੀ ਹੈ ਅਤੇ ਪਤਾ ਹੁੰਦਿਆਂ ਫਿਰ ਆਪਾਂ ਰੈਪੀਟੇਸ਼ਨ ਕਰ ਲਈਏ, ਇਸ ਖਿਆਲ ਦਾ ਤਾਂ ਮਾੜਾ ਨਹੀਂ। 15ਵੇਂ ਦਿਨ ਕਾਜ਼ੀ ਅਬਦੁਲ ਵਹਾਬ ਜਾਂ ਬਹੱਕ ਹੋ ਗਿਆ, ਇਹਦੀ ਮੌਤ ਹੋ ਗਈ। ਅਤੇ ਇਸੇ ਤਰ੍ਹਾਂ ਜੋ ਕੋਤਵਾਲੀ ਦਾ ਕੋਤਵਾਲ ਸੀ, ਮੈਂ ਇਲਤਜਾ ਕੀਤੀ ਹੈ ਕਿ ਉਹ ਨਹੀਂ ਸੀ ਚਾਹੁੰਦਾ ਕਿ ਏਡੀ ਉੱਚੀ ਸ਼ਖਸੀਅਤ ਇਸ ਢੰਗ ਦੇ ਨਾਲ ਚਿੱਟੀ ਦੁਪਹਿਰ ਵੇਲੇ ਲੱਖਾਂ ਲੋਕਾਂ ਦੇ ਵੇਂਦਿਆਂ ਚਾਂਦਨੀ ਚੌਕ ਅੰਦਰ ਤਲਵਾਰ ਦੇ ਘਾਟ ਉਤਾਰ ਦਿੱਤੀ ਜਾਵੇ, ਉਹਦਾ ਅੰਦਰਲਾ ਕਦੀ ਨਹੀਂ ਸੀ ਚਾਹੁੰਦਾ। ਲੇਕਿਨ ਨੌਕਰ ਸੀ ਹਕੂਮਤ ਦਾ ਅਤੇ ਖਰੀਦਾ ਹੋਇਆ ਸੀ ਹਕੂਮਤ ਦਾ, ਅਤੇ ਇਹ ਕੁਛ ਕਰ ਵੀ ਨਹੀਂ ਸਕਦਾ ਸੀ। ਪਰ ਜਿੱਥੋਂ ਤੱਕ ਵੀ ਹੋ ਸਕਿਆ, ਜਿਸ ਦਿਨ ਤੋਂ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਕੋਤਵਾਲੀ ਵਿੱਚ ਗਏ, ਇਹਨੇ ਹਰ ਮੁਮਕਿਨ ਯਤਨ ਕੀਤਾ ਗੁਰੂ ਸਾਹਿਬ ਜੀ ਨੂੰ ਆਪਣਾ ਸਿੱਧਕ ਪ੍ਰਗਟਾਉਣ ਦਾ, ਮਿੱਠੇ ਬੋਲ ਬੋਲਣ ਦਾ। ਇਹ ਵੀ ਤਾਂ ਇੱਕ ਸੇਵਾ ਹੀ ਹੈ, ਚੰਗੇ ਸ਼ਬਦ ਵੱਲ ਬੋਲੋ। ਇੱਕ ਜਗ੍ਹਾ ਜਪਜੀ ਸਾਹਿਬ ਵਿੱਚ ਆਇਆ ਹੈ ਕਿ ਉਹ ਬੰਦਾ ਮੂਰਖਾਂ ਦਾ ਮੂਰਖ ਹੁੰਦਾ ਹੈ ਜਿਹੜਾ ਨੇੜੇ ਵੀ ਨਾ ਜਾਵੇ ਅਤੇ ਦੂਰੇ ਬੋਲ ਕੇ ਜ਼ਹਿਰ ਚੜ੍ਹਾ ਦੇ। ਸੱਪ ਨਾਲੋਂ ਵੀ ਵਾਧੂ ਜ਼ਹਿਰੀਲਾ, ਸੱਪ ਤਾਂ ਡੰਗੇ ਨਾ, ਨੇੜੇ ਆਵੇ ਤਾਂ ਜ਼ਹਿਰ ਚੜ੍ਹਦੀ ਹੈ, ਅਤੇ ਮਹਾਂਮੂਰਖ ਦੂਰੋਂ ਹੀ ਬੋਲ ਕੇ ਜ਼ਹਿਰ ਫੈਲਾ ਦਿੰਦਾ। ਦੱਸ ਨਹੀਂ ਆਉਂਦਾ, ਗੁਰੂ ਨਾਨਕ ਦੇਵ ਜੀ ਦੀ ਸ਼ਾਹਕਾਰ ਕਲਾਮ ਅੰਦਰ ਇਹ ਸਾਨੂੰ ਸਿੱਖਿਆ ਮਿਲੀ ਹੈ। ਜੇ ਕੋਈ ਆਖੇ ਬੋਲ ਵਿਗਾੜ, ਬੋਲ ਕੇ ਵਿਗਾੜ ਲੈਣ, ਜੇ ਕੋਈ ਆਖੇ ਬੋਲ ਵਿਗਾੜ ਤਾਂ ਲਿਖੀਏ ਟੌਪ ਔਫ ਸਿਰ ਭੇਲੇ ਉਹਦਾ ਨਾਂ ਲਿਖੋ ਅਨਵਾਨ, ਜਿੱਥੇ ਮੋਟੇ ਹਰਫਾਂ ਨਾਲ ਕੋਈ ਲਿਖਿਆ ਹੁੰਦਾ ਨਾ ਕਹਾਣੀ, ਉਹ ਮੂਰਖਾਂ ਦੀ ਲਿਸਟ ਦਾ ਟੌਪ ਆਫ ਦੀ ਲਿਸਟ, ਵੱਡਾ ਮੂਰਖ। ਜੇ ਕੋਈ ਆਖੇ ਬੋਲ ਵਿਗਾੜ ਤਾਂ ਲਿਖੀਏ ਸਿਰ ਦਾ ਵਾਰਾਂ ਗਵਾ। ਪਰ ਕੋਤਵਾਲ ਅਬਦੁੱਲਾ ਗੁਰੂ ਦੇ ਚੋਜ ਵੇਖ ਕੇ, ਮੁਸੀਬਤਾਂ ਵਿੱਚ ਗੁਰੂ ਦਾ ਠਰੰਮਾ ਵੇਖ ਕੇ, ਬ੍ਰਹਮ ਗਿਆਨੀ ਕੇ ਧੀਰ ਜੇਕ, ਇਹਨਾਂ ਦੀ ਮੁਸੰਮਨ ਇਰਾਦੇ ਵੇਖ ਕੇ, ਜਲਾਲ ਵੇਖ ਕੇ, ਕਮਾਲ ਵੇਖ ਕੇ, ਹੁਸਨ ਜਮਾਲੀ ਵੇਖ ਕੇ ਗਰਵੀਦਾ ਹੋ ਗਿਆ ਸੀ ਦਰਸ਼ਨਾਂ ਨਾਲ। ਅਤੇ ਜਦੋਂ ਵੀ ਆਉਂਦਾ, ਜਦੋਂ ਵੀ ਜਾਂਦਾ, ਗੁਰੂ ਨੂੰ ਸਜਦਾ ਅਦਾ ਕਰਕੇ ਜਾਂਦਾ। ਸਤਿਗੁਰੂ ਇਹਨੂੰ ਅਸੀਸ ਦੇਂਦੇ। ਸ਼ਹਾਦਤ ਤੋਂ ਬਾਅਦ, ਗੁਰੂ ਸਾਹਿਬ ਜੀ ਦੇ ਕਤਲ ਹੋਣ ਤੋਂ ਬਾਅਦ, ਇਹ ਸਭ ਤੋਂ ਪਹਿਲਾ ਕੰਮ ਜੋ ਆਪਣੇ ਪਰਿਵਾਰ ਦੇ ਜੀਆਂ ਨਾਲ ਰਲ ਕੇ ਕੀਤਾ, ਉਹ ਸੀ ਇਸ ਵੱਡੀ ਪੋਸਟ ਤੋਂ, ਰੁਤਬੇ ਤੋਂ ਅਸਤੀਫਾ। ਦਿੱਲੀ ਦੇ ਲਾਲ ਕਿਲ੍ਹੇ ਅੰਦਰ ਸ਼ਾਹੀ ਕੋਤਵਾਲ ਅਬਦੁੱਲਾ ਦਾ ਅਸਤੀਫਾ ਆ ਗਿਆ। ਔਰੰਗਜ਼ੇਬ ਜਾਂ ਇਸ ਦੀ ਕੈਬਿਨਟ ਨੇ ਮਨਜ਼ੂਰ ਕਰ ਲਿਆ, ਇਹ ਦਿੱਲੀ ਛੱਡ ਕੇ ਅਨੰਦਪੁਰ ਸਾਹਿਬ ਚਲਿਆ ਗਿਆ। ਅਬਦੁੱਲਾ ਕੋਤਵਾਲ, ਭਾਵੇਂ ਆਪ ਨੂੰ ਪਤਾ ਹੀ ਹੋਵੇ, ਅਬਦੁੱਲਾ ਕੋਤਵਾਲ ਆਪਣਾ ਪਰਿਵਾਰ ਲੈ ਕੇ ਗੁਰੂ ਤੇਗ ਬਹਾਦਰ ਦੇ ਸਾਹਿਬਜ਼ਾਦੇ ਦੇ ਚਰਨਾਂ ਵਿੱਚ ਚਲਿਆ ਗਿਆ, ਮਹਾਰਾਜ ਦੀ ਸੰਗਤ ਵਿੱਚ ਬਹਿੰਦਾ ਰਿਹਾ। ਇਹਦਾ ਮਨ ਹੋਰ ਵੀ ਪਸੀਜਿਆ, ਪਤਿਆਇਆ ਅਤੇ ਗੁਰਸਿੱਖ ਮਨ ਹੋ ਗਿਆ। ਤੋ ਸਤ ਸੰਗਤ ਜੀ, ਮਹਾਰਾਜ ਦੇ ਹੁਕਮ ਨਾਲ ਇਹ ਫਿਰ ਖਰੜ ਦੇ ਇਲਾਕੇ ਅੰਦਰ, ਚੰਡੀਗੜ੍ਹ ਦੇ ਇਰਦ ਗਿਰਦ ਇਹਦਾ ਪਰਿਵਾਰ ਚੌਖੀ ਦੇਰ ਵੱਸਦਾ ਰਿਹਾ। ਪਰ ਜਦ ਤੱਕ ਵੀ ਕੋਈ ਪਰਿਵਾਰ ਦਾ ਜੀ ਜਿਉਂਦਾ ਰਿਹਾ, ਗੁਰੂ ਨਾਨਕ ਦੇ ਘਰ ਦਾ ਸਾਧਕ ਬਣ ਕੇ ਜੀਆ ਅਤੇ ਗੁਰੂ ਦੀਆਂ ਖੁਸ਼ੀਆਂ ਲੈ ਕੇ ਉਹ ਦੁਨੀਆਂ ਤੋਂ ਰੁਖਸਤ ਹੋਏ। ਇਸ ਤਰ੍ਹਾਂ ਨਾਲ ਅਬਦੁੱਲਾ ਕੋਤਵਾਲ ਨੇ ਆਪਣਾ ਸਿਦਕ ਨਿਭਾਇਆ। ਮੈਂ ਆਪ ਦੇ ਸਾਹਮਣੇ ਬੇਨਤੀ ਕਰਨੀ ਹੈ, ਇੱਕ ਆਰੀਆ ਸਮਾਜੀ ਖਿਆਲ ਦੇ ਲਿਖਾਰੀ ਹੋਏ ਨੇ, ਉਹਨਾਂ ਨੇ ਇੱਕ ਬੁੱਕ ਲਿਖੀ ਹੈ ਮਹਾਂਬਲੀ, ਹੁਣ ਤਾਂ ਆਪ ਜਿਹਨਾਂ ਨੇ ਪੜ੍ਹੀ ਉਹਨਾਂ ਨੂੰ ਪਤਾ ਲੱਗਿਆ ਹੋਵੇਗਾ। ਉਹਨਾਂ ਦਾ ਸ਼ੁਭ ਨਾਮ ਹੈ ਦੌਲਤ ਰਾਏ, ਆਰੀਆ ਸਮਾਜੀ ਖਿਆਲਾਂ ਦੇ ਨੇ, ਅਤੇ ਉਹਨਾਂ ਨੇ ਇੱਕ ਬੁੱਕ ਲਿਖੀ ਹੈ ਮਹਾਂਬਲੀ। ਮਹਾਂਬਲੀ ਕਿਤਾਬ ਅੰਦਰ ਦੌਲਤ ਰਾਏ ਜੀ ਲਿਖਦੇ ਨੇ ਕਿ ਜਿਉਂ ਹੀ ਹੋਸ਼ ਸੰਭਾਲੀ ਅਸਾਂ, ਇੱਕ ਮੁਹਾਵਰਾ ਅਤੇ ਅਖਾਣ ਸੁਣਦੇ ਹਾਏ, ਉਲਟੀ ਗੰਗ ਵਗਾਉਣੀ। ਇਹ ਤਾਂ ਤੂੰ ਉਲਟੀ ਗੰਗਾ ਵਗਾ ਦਿੱਤੀ ਹੈ। ਮੇਰੀ ਵੱਡੀ ਉਮਰ ਤੱਕ, ਪੜ੍ਹਦਿਆਂ ਤੱਕ ਅਤੇ ਪੜ੍ਹਨ ਤੋਂ ਬਾਅਦ ਤੱਕ ਵੀ ਮੈਨੂੰ ਕੁਛ ਪਤਾ ਨਹੀਂ ਲੱਗਾ ਕਿ ਉਲਟੀ ਗੰਗਾ ਵਗਣ ਦਾ ਕੀ ਅਰਥ ਹੋਇਆ। ਲੇਕਿਨ ਮੈਨੂੰ ਇਤਿਹਾਸ ਪੜ੍ਹਨ ਦਾ ਅਤੇ ਇਤਿਹਾਸ ਲਿਖਣ ਦਾ ਸ਼ੌਕ ਜਾਗਿਆ, ਅਤੇ ਫਿਰ ਸਿੱਖ ਇਤਿਹਾਸ ਲਿਖਣਾ ਸ਼ੁਰੂ ਕੀਤਾ। ਜਦੋਂ ਮੈਂ ਗੁਰੂ ਤੇਗ ਬਹਾਦਰ ਮਹਾਰਾਜ ਦੇ ਜੀਵਨ 'ਤੇ ਆਇਆ, ਅਤੇ ਜਦੋਂ ਮੈਂ ਇੱਥੇ ਆਇਆ ਕਿ ਗੁਰੂ ਤੇਗ ਬਹਾਦਰ ਨੇ ਆਪ ਹੀ ਆਖਿਆ ਔਰੰਗਜ਼ੇਬ, ਕਿ ਮੈਂ ਇਹ 4 ਮਹੀਨੇ ਬਰਸਾਤਾਂ ਤੋਂ ਬਾਅਦ ਖੁਦ ਹੀ ਦਿੱਲੀ ਪਹੁੰਚ ਜਾਵਾਂਗਾ। ਭਾਵੇਂ ਉਸਨੇ ਗ੍ਰਿਫਤਾਰੀ ਦਾ ਹੁਕਮ ਜਾਰੀ ਕਰ ਦਿੱਤਾ, ਪਰ ਗੁਰੂ ਸਾਹਿਬ ਨੇ ਆਪ ਹੀ ਕਹਿ ਦਿੱਤਾ ਅਤੇ ਘੁਮਾ ਦਿੱਤੀ ਗੱਲ, ਪਹੁੰਚਾ ਦਿੱਤੀ ਇਹ ਗੱਲ ਕਸ਼ਮੀਰੀ ਪੰਡਤਾਂ ਦੇ ਰਾਹੀਂ, ਕਿਰਪਾ ਰਾਮ ਦੇ ਰਾਹੀਂ, ਕਿ ਮੈਂ ਇਹਨਾਂ ਬਰਸਾਤਾਂ ਤੋਂ ਬਾਅਦ ਖੁਦ ਹੀ ਗ੍ਰਿਫਤਾਰੀ ਦੇ ਦੇਣੀ ਹੈ। ਦੌਲਤ ਰਾਏ ਮਹਾਂਬਲੀ ਅੰਦਰ ਕਹਿੰਦੇ ਨੇ ਕਿ ਸਾਰੀ ਜ਼ਿੰਦਗੀ ਮੈਨੂੰ ਇਸ ਅਖਾਣ ਦਾ ਮਤਲਬ ਨਹੀਂ ਆਇਆ, ਉਲਟੀ ਗੰਗਾ ਵਗਾਉਣ ਦਾ ਕੀ ਅਰਥ ਹੁੰਦਾ ਹੈ। ਲੇਕਿਨ ਗੁਰੂ ਤੇਗ ਬਹਾਦਰ ਮਹਾਰਾਜ ਜਦੋਂ ਅਨੰਦਪੁਰ ਸਾਹਿਬ ਤੋਂ ਆਪਣੀ ਖੁਸ਼ੀ ਨਾਲ ਬਾਂਹ ਫੜ ਕੇ ਦੁਖਿਆਰਿਆਂ ਦੀ, ਅਤੇ ਇਹਨੂੰ ਮੈਂ ਛੱਡਾਂਗਾ ਨਹੀਂ ਭਾਵੇਂ ਮੇਰੇ ਖੂਨ ਦਾ ਆਖਰੀ ਕਤਰਾ ਕਿਉਂ ਨਾ ਬੀਟਿਆ ਜਾਏ, ਆਪਣੇ ਪਰਿਵਾਰ ਨੂੰ ਲੈ ਕੇ ਆਪਣੀ ਖੁਸ਼ੀ ਨਾਲ ਦਿੱਲੀ ਦੇ दिल्ली दरबार वल औरंगजेब वल वधे ते कतलगाह विच भी पहुंच गए ते उदन मैनू यह पता लगा कि उल्टी गंग वगाउण दा की अर्थ है। आप नूं खेचल तां नहीं हुंदी गज के आखो सतनाम श्री एक बारी तुक सुनिए सतगुरु है बोहता असली रूप एवं ये तो देखने में आया है महावली पुस्तक दौलतराय ये तो देखने में आया है कि कातल मकतूल के पास गया हो। मकतूल कहंदे ने कतल होने वाले नू, कातल कहंदे ने कतल करने वाले। दौलतराय जी कहंदे ने ये तो देखने देखा गया है कि कातल मकतूल के पास गया हो, लेकिन यह पहली दफा गुरु तेग बहादुर के वक्त देखा गया है कि मकतूल खुद कातिल के पास पहुंचा। उन्हें क्या अज मैनू पता लगा कि उल्टी गंगा वगाउण दा की अर्थ हुंदा है। एक अंग्रेज लिखारी ने आख्या है कि एक मिथिहास की दुनिया अंदर एक जानवर मनिया जाता है PHONEX फीनेक्स PHOEONEX मैं एवं गेट पै गया समथिंग लाइक दिस। एक जानवर है उन्हें फीनेक्स कहते हैं। यह गगना विच ही जींदा है, उड़दा रहिंदा है फ्रॉम द वेरी बिगनिंग। बड़े ही अवायल उम्र तो जिस वेले अंडे तो ही निकलता है कुदरत दे रंग ने उस वेले नूं उड़ना आता है ते उड़ के दरख्तों ते नहीं बहिंदा, उच्चियां अटारियां ते नहीं बहिंदा, कंधां दीवारां ते नहीं बहिंदा, आकाश विच चक्कर लगांदा लगांदा एडा उच्चा उड़ जांदा है कि अपना बचपन भी आकाश विच, अपनी जवानी भी आकाश विच, ते इसे तरह अपना बुढ़ापा भी आकाश विच ही प्रवास करदा ही गुजारदा। इबरानी किताबां अंदर एक जानवर का नाम आता है उर्दू विचों नू लिख कहंदे ने हुमा हे हवज मीम ते अलफ हे दे उत्ते पेश। तो फिर से हुमा गुरु गोबिंद सिंह जी ने भी इस जानवर का नाम लिखा है अपनी रचना अंदर। ए फीनिक्स जानवर अपनी सारी हयाती गगन विच उड़दा रहिंदा है। अकाल पुरख वालों परमेश्वर वालों जदों इहनू पता लगता है कि मेरी मौत हुण नेड़े है, वक्त आखर नेड़े है, ते अपनी बुलंदी तो हौली 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 जे मैं चढ़िया सी ते मैं औजा तो हौली हौली हेठा आता है, गगना चो हेठा आता है, जमीन ते आ जाता है। जमीन ते बड़ी जल्दी जल्दी तिनके चुकता है, तिनके चुक के एक चिखा जी वर्गी चीज बना लेंदा है, बिच उसने उडारी मार के बैठ के बस एको ही दिन उड्या ਤੇ ਆਖਰੀ ਦਿਨ ਧਰਤੀ ਤੇ ਲੱਥਾ ਉਡਾਰੀ ਮਾਰ ਕੇ ਉਸ ਚਿਖਾ ਚ ਬਹਿ ਜਾਂਦਾ ਹੈ। ਐਸਾ ਕੋਈ ਗੀਤ ਇਹ ਗਾਉਂਦਾ ਹੈ, ਐਸੀ ਆਵਾਜ਼ ਕੋਈ ਇਹਦੀ ਨਿਕਲਦੀ ਹੈ, ਤੇ ਇਹਨੂੰ ਗ੍ਰੰਥਾਂ ਵਿੱਚ ਬ੍ਰਹਮ ਅਗਨ ਕਿਹਾ ਹੈ। ਇਹਦੀ ਆਵਾਜ਼ ਨਾਲ ਅੱਗ ਨਿਕਲ ਆਉਂਦੀ ਹੈ। ਇਹ ਅੱਗ ਦੇ ਚੰਗਿਆੜੇ ਤਿਲਿਆਂ ਨੂੰ ਲੱਗ ਜਾਂਦੇ ਨੇ, ਜਿਹਨਾਂ ਤਿਨਕਿਆਂ ਉੱਤੇ ਜਿਸ ਚਿਖਾ ਉੱਤੇ ਫੀਨੈਕਸ ਬਹਿੰਦਾ ਹੈ ਉਹਨੂੰ ਅੱਗ ਲੱਗ ਜਾਂਦੀ ਹੈ। ਇਹ ਗਾਣਾ ਗਾਉਂਦਾ ਰਹਿੰਦਾ, ਇਹ ਗੀਤ ਗਾਉਂਦਾ ਰਹਿੰਦਾ ਹੈ, ਨਤੀਜਾ ਨਿਕਲਦਾ ਹੈ ਕਿ ਅੱਗ ਦੇ ਲੰਬਿਆਂ ਦੇ ਬੁੱਕਲ ਵਿੱਚ ਆ ਜਾਂਦਾ ਹੈ ਤੇ ਭਸਮ ਹੋ ਜਾਂਦਾ। ਇਹ ਸਾਰੀ ਜ਼ਿੰਦਗੀ ਉੱਡਣ ਵਾਲਾ, ਪਰਵਾਜ਼ੀਆਂ ਲਾਉਣ ਵਾਲਾ, ਮਨ ਆਈਆਂ ਉਡਾਰੀਆਂ ਲਾਉਣ ਵਾਲਾ, ਗੀਤ ਗਾਉਣ ਵਾਲਾ ਜਾਨਵਰ ਆਖਰੀ ਵਕਤ ਤੇ ਗੀਤ ਗਾ ਕੇ ਆਪੇ ਹੀ ਅੱਗ ਬਾਲ ਲੈਂਦਾ, ਆਪੇ ਚਿਖਾ ਦੇ ਅੰਦਰ ਸਵਾਹ ਹੋ ਜਾਂਦਾ, ਤੇ ਸਵਾਹ ਨੂੰ ਜਿਸਲੇ ਕੁਛ ਹਵਾ ਲੱਗਦੀ ਹੈ ਉਹਦੇ ਵਿੱਚੋਂ ਇੱਕ ਹੋਰ ਅੰਡਾ ਨਿਕਲ ਆਉਂਦਾ ਹੈ, ਅੰਡਾ ਫੁੱਟ ਜਾਂਦਾ ਹੈ, ਇੱਕ ਫੀਨਿਕਸ ਹੋਰ ਇਸੇ ਤਰ੍ਹਾਂ ਉੱਡਣ ਲੱਗ ਪੈਂਦਾ। ਇਹ ਸਿਲਸਿਲਾ ਜਾਰੀ ਰਹਿੰਦਾ। ਇੱਕ ਅੰਗਰੇਜ਼ ਨੇ ਲਿਖਿਆ ਹੈ, ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਉਸ ਅਗੰਮੀ ਤੇ ਅਰਸ਼ੀ ਤੇ ਫੀਨਿਕਸ ਜਾਨਵਰ ਵਾਂਗ ਕੀਤਾ ਹੈ, ਪਰਿੰਦੇ ਵਾਂਗ ਕੀਤਾ ਹੈ, ਜਿਹਨਾਂ ਸਾਰੀ ਜ਼ਿੰਦਗੀ ਭਗਤੀ ਦੇ ਗੀਤ ਗਾਏ, ਸ਼ਕਤੀ ਦੇ ਗੀਤ ਗਾਏ, ਉਪਕਾਰ ਦੇ ਗੀਤ ਗਾਏ, ਤਿਆਗ ਦੇ ਗੀਤ ਗਾਏ, ਵੈਰਾਗ ਦੇ ਗੀਤ ਗਾਏ, ਤੇ ਦਿੱਲੀ ਦੇ ਚਾਂਦਨੀ ਚੌਕ ਅੰਦਰ ਆਪਣੀ ਆਪ ਹੀ ਕਤਲਗਾਹ ਵਿੱਚ ਚਲੇ ਗਏ। ਇਹਨਾਂ ਗੀਤਾਂ ਤੋਂ ਬਾਅਦ ਆਪਦੀ ਸ਼ਹਾਦਤ ਹੋਈ, ਤੇ ਆਪਦੀ ਸ਼ਹਾਦਤ ਤੋਂ ਬਾਅਦ ਇੱਕ ਹੋਰ ਫੀਨੈਕਸ ਖਾਲਸਾ ਬਣ ਕੇ ਉੱਡਿਆ ਜੋ ਸਦਾ ਉੱਡਦਾ ਰਹੇਗਾ। ਮੈਂ ਹੌਲੀ ਹੌਲੀ ਵਿਸਾਖੀ ਵੱਲ ਨੂੰ ਆ ਰਿਹਾ ਤਾਂ ਇਹ ਮਿਸਾਲ ਦਿੱਤੀ ਹੈ। ਗੁਰੂ ਸਾਹਿਬ ਜੀ ਦੀ ਸ਼ਹਾਦਤ ਨੇ ਇੱਕ ਨਵੇਂ ਹੋਰ ਫੀਨਿਕਸ ਨੂੰ ਜਨਮ ਦਿੱਤਾ, ਉਹ ਸੀ ਖਾਲਸਾ। ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਫਿਰ ਖਾਲਸੇ ਦੀ ਸਾਜਨਾ ਕਿਵੇਂ ਕਰਨੀ ਹੈ, ਪਰ ਇਸ ਦੇ ਵਿਚਕਾਰ ਇੱਕ ਹਾਲੇ ਥੋੜ੍ਹਾ ਜਿਹਾ ਹੋਰ ਇਤਿਹਾਸ ਹੈ। ਆਓ ਰਲ ਕੇ ਤੁਕ ਨੂੰ ਗਾਈਏ, ਸਤਿਗੁਰੂ ਹੈ ਬੋਹੇ ਥਾ। ਇੱਕ ਹੋਰ ਵੀ ਲਿਖਾਰੀ ਨੇ ਲਿਖਿਆ, ਅੰਗਰੇਜ਼ ਨੇ, ਸ਼ਾਇਦ ਉਹ ਗਾਰਡਨ ਹੈ, ਮਿਸਟਰ ਗਾਰਡਨ ਸਿੱਖ ਇਤਿਹਾਸ ਲਿਖਦਾ ਹੋਇਆ ਲਿਖਦਾ ਹੈ ਕਿ ਜਿਵੇਂ ਕੋਈ ਜ਼ਿਮੀਂਦਾਰ ਖੇਤ ਅੰਦਰ ਚੰਗਾ ਤੰਦਰੁਸਤ ਬੀਜ ਬੋਂਦਾ ਹੈ ਤੇ ਉਸ ਬੀਜ ਤੋਂ ਬਾਅਦ ਬਹੁਤ ਹੀ ਚੰਗੀ ਭਰਪੂਰ ਫਸਲ ਲਿਆ ਕੇ ਆਪਣੀ ਕੋਠੀ ਭਰ ਲੈਂਦਾ ਹੈ, ਐਨ ਇਸੇ ਤਰ੍ਹਾਂ ਸਾਰੇ ਹਿੰਦੁਸਤਾਨ ਵਿੱਚੋਂ ਚੰਗੀ ਧਰਤੀ ਵੇਖ ਕੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਦਿੱਲੀ ਦੇ ਚਾਂਦਨੀ ਚੌਕ ਅੰਦਰ ਆਪਣੇ ਪਵਿੱਤਰ ਸੀਸ ਦਾ ਬੀਜ ਬੋਇਆ, ਆਪਣੇ ਸੀਸ ਦਾ ਬੀਜ ਬੋਇਆ, ਇਹ ਤੋਂ ਐਸੀ ਫਸਲ ਪੈਦਾ ਹੋਈ ਸੀਸਾਂ ਦੀ, ਤੇਗਾਂ ਤੇ ਨੱਚਣ ਵਾਲੇ, ਨੇਜ਼ਿਆਂ ਦੀਆਂ ਨੋਕਾਂ ਤੇ ਜਾਨਾਂ ਵਾਰਨ ਵਾਲੇ, ਜੰਬੂਰਾਂ ਦੀਆਂ ਨੋਚਾਂ ਨਾਲ ਪਰਖੇ ਜਾਣ ਵਾਲੇ, ਚਰਖੜੀਆਂ ਤੇ ਚੜਨ ਵਾਲੇ, ਆਰਿਆਂ ਨਾਲ ਚਿਰਨ ਵਾਲੇ, ਭੱਠੀਆਂ 'ਚ ਝੁਕਣ ਵਾਲੇ, ਬੰਦ ਬੰਦ ਕਟਾਉਣ ਵਾਲੇ ਤੇ ਖੋਪੜੀਆਂ ਤਰਵਾਉਣ ਵਾਲੀ, ਏਡੀ ਫਸਲ ਪੈਦਾ ਹੋਈ ਸ਼ਹੀਦਾਂ ਦੀ ਕਿ ਕਮਾਲ ਹੋ ਗਈ ਹੈ। ਪਿਆਰ ਨਾਲ ਆਖੋ ਸਤਨਾਮ ਸ਼੍ਰੀ। ਇਸੇ ਦਿੱਲੀ ਅੰਦਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਬੋਈ ਹੋਈ ਸੀਸ ਦੀ ਫਸਲ ਇਉਂ ਸਾਬਤ ਕਰਦੀ ਹੈ ਕਿ ਕਈ ਦਿਨ ਲੱਗੇ ਬੰਦਾ ਸਿੰਘ ਬਹਾਦਰ ਦੇ ਸਾਥੀਆਂ ਨੂੰ 700 ਬੰਦਾ ਰੋਜ਼ ਕਤਲ ਹੋਇਆ ਕਰੇ, ਕਿਸੇ ਨੇ ਸਿਰ ਨਹੀਂ ਝੁਕਾਇਆ, ਕਿਸੇ ਨੇ ਇਸਲਾਮ ਨਹੀਂ ਕਬੂਲਿਆ, ਤੇ ਗੁਰੂ ਤੇਗ ਬਹਾਦਰ ਦੇ ਇਸ਼ਕ ਅੰਦਰ ਇਹ ਸਾਰੇ ਜਾਨਾਂ ਵਾਰ ਗਏ। 100 ਬੰਦਾ ਰੋਜ਼ ਕਤਲ ਹੋਇਆ ਕਰੇ, ਇਹ ਗੁਰੂ ਤੇਗ ਬਹਾਦਰ ਮਹਾਰਾਜ ਦੀ ਕਰਨੀ ਸੀ, ਉਪਕਾਰ ਸੀ ਕਿ ਇੱਕ ਸੀਸ ਦਾ ਬੀਜ ਬੋਇਆ ਤੇ ਕਰੋੜਾਂ ਸ਼ਹੀਦਾਂ ਦੀ ਫਸਲ ਪੈਦਾ ਹੋ ਗਈ। ਆਓ ਸਾਰੇ ਰਲ ਕੇ ਤੁਕ ਕਹੀਏ, ਸਤਿਗੁਰੂ ਹੈ ਬੋਹਿਤਾ, ਵਿਰਲੇ ਕਿਨੇ ਵਿਚਾਰਿਆ।